ਬਹਾਦਰ ਖਾਲਸਾ ਜੀ ਆਓ ਫਤਿਹ ਦੇ ਸਿਮਰ ਨਾਲ ਆਪਣੀ ਸਾਂਝ ਜੋੜੀਏ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਕਿਉਂਕਿ ਸਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਣਾਈ ਹੋਈ ਫਤਿਹ ਹੈ ਤੇ ਮਹਾਰਾਜ ਦੇ ਬਚਨਾਂ ਅੱਗੇ ਆਓ ਤੇ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਵਿਚਾਰੇ। ਆਂਦੇ ਕੋ ਅੱਗੋਂ ਸਿੰਘ ਤੁਰਿਆ ਹੋ ਜਾਣ ਆਉਂਦਾ ਹੋਵੇ ਨਾ, ਭਾਵੇਂ ਉਹ ਤੈਨੂੰ ਜਾਣਦਾ ਤੇ ਭਾਵੇਂ ਨਹੀਂ ਜਾਣਦਾ, ਤੂੰ ਸਾਡਾ ਬਚਨ ਮੰਨ ਕੇ ਉਹਨੂੰ ਫਤਿਹ ਬੁਲਾਉਣੀ ਆ। ਤੇ ਸਤਿਗੁਰ ਕਹਿੰਦੇ ਜਿਹੜਾ ਪਹਿਲਾਂ ਫਤਿਹ ਬੁਲਾਏਗਾ ਨਾ ਉਹਦੇ ਵੱਲੇ ਸਾਡਾ ਮੁੱਖ ਹੋਏਗਾ, ਜਿਹੜਾ ਬਾਅਦ ਚ ਫਤਿਹ ਬੁਲਾਏਗਾ ਉਹਦੇ ਵੱਲੇ ਸਾਡਾ ਪਾਸਾ ਹੋਏਗਾ, ਜਿਹੜਾ ਫਤਿਹ ਦਾ ਜਵਾਬ ਫਤਿਹ ਵਿੱਚ ਨਹੀਂ ਜਾਏਗਾ ਉਹਦੇ ਵੱਲੇ ਸਾਡੀ ਪਿੱਠ ਹੋਏਗੀ। ਇੱਕ ਸਿਆਣੇ ਵਿਦਵਾਨ ਦਾ ਕਥਨ ਆ, ਆਂਦੇ ਜਦੋਂ ਦੋ ਸਿੱਖ ਆਪਸ ਚ ਮਿਲਦੇ ਆ ਨਾ, ਜਦੋਂ ਦੋ ਸਿੱਖ ਮਿਲਦੇ ਆ ਉਹਨਾਂ ਦੇ ਚਾਰ ਨੇਤਰ ਹੁੰਦੇ ਆ, ਚਾਰ ਮਿਲੇ ਚੌਂਸਠ ਖਿਲੇ, ਚਾਰ ਮਿਲੇ ਚੌਂਸਠ ਖਿਲੇ, ਮਿਲੇ ਵੀਸ ਕਰ ਜੋਰ। ਮਨੁੱਖ ਦੇ ਬੱਤੀ ਦੰਦ ਹੁੰਦੇ ਆ ਤੇ ਬੱਤੀ ਤੇ ਬੱਤੀ ਚੌਂਹਠ, ਤੇ ਜਦੋਂ ਦੋ ਹੱਥ ਜੋੜਦੇ ਆ ਤੇ ਚਾਰ ਹੱਥ ਜੋੜਦੇ ਤੇ ਵੀਹ ਜਾਂਦੇ। ਚਾਰ ਮਿਲੇ ਚੌਂਸਠ ਖਿਲੇ, ਮਿਲੇ ਵੀਸ ਕਰ ਜੋਰ, ਗੁਰ ਸਿੱਖ ਕੋ ਗੁਰ ਸਿੱਖ ਮਿਲੇ, ਖਿਲ ਗਏ ਸਾਤ ਕਰੋੜ। ਸਾਇੰਸਦਾਨਾਂ ਨੇ ਮਨੁੱਖ ਦੇ ਜਿਸਮ ਉੱਤੇ 3.5 ਕਰੋੜ ਰੋਮ ਦੱਸਿਆ। ਕਹਿੰਦੇ ਜਦੋਂ ਆਪਸ ਚ ਮਿਲ ਕੇ ਖੁਸ਼ੀ ਨਾਲ ਫਤਿਹ ਬੁਲਾਉਂਦੇ ਆ ਨਾ ਤੇ ਉਹ ਸਾਰੇ ਦੇ ਸਾਰੇ ਪਵਿੱਤਰ ਹੋ ਜਾਂਦੇ ਆ, ਤੇ ਸਾਰੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਦੀ ਫਤਿਹ ਗੱਜ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਦੇ ਦੀਵਾਨ ਵਿੱਚ ਆਪ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਸਰਵਣ ਕਰ ਰਹੇ ਸੀ। ਆਓ ਜੋ ਰਹਿੰਦਾ ਹਿੱਸਾ ਜਿੰਨਾ ਸਮਾਂ ਮੇਰੇ ਸਤਿਗੁਰ ਬਖਸ਼ ਰਿਹਾ ਉਹਦੇ ਮੁਤਾਬਕ ਮੈਂ ਸੁਣਾਉਣ ਦਾ ਯਤਨ ਕਰੂੰਗਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੇ ਬੜੇ ਬੜੇ ਕਾਰਨਾਮੇ ਕੀਤੇ ਔਰ ਬੜੀਆਂ ਬੜੀਆਂ ਸੇਵਾਵਾਂ ਕੀਤੀਆਂ। ਤੁਸੀਂ ਹਰਿਮੰਦਰ ਸਾਹਿਬ ਜਾਓ, ਹਰਿਮੰਦਰ ਸਾਹਿਬ ਜਿਹੜਾ ਗੋਲਡਨ ਟੈਂਪਲ ਬਣਾਇਆ ਇਹ ਸ਼ੇਰੇ ਪੰਜਾਬ ਦੀ ਦੇਣ ਹੈ। ਜਿੰਨਾ ਸੋਨਾ ਉੱਤੇ ਲਾਇਆ ਇਹ ਉਹਦੇ ਸਮੇਂ ਤੇ ਲੱਗਾ ਸੀ। ਔਰ ਤੁਸੀਂ ਅੰਦਰ ਜਾ ਕੇ ਵੇਖਿਓ, ਛੋਟੇ ਸੰਗਮਰਮਰ ਦੇ ਛੋਟੇ ਛੋਟੇ ਉਹ ਖੋਦ ਕੇ ਪੱਥਰੋਂ ਤੇ ਹੀਰਿਆਂ ਵਰਗੇ ਛੋਟੇ ਛੋਟੇ ਪੱਥਰ ਲਾਏ ਆ, ਜਿਹਦੇ ਵਿੱਚ ਬੜੀਆਂ ਸੁੰਦਰ ਮੂਰਤੀਆਂ ਬਣੀਆਂ। ਉਹ ਮਹਾਰਾਜੇ ਦੀ ਸੇਵਾ ਦੀ ਕਹਾਣੀ ਦੱਸ ਰਹੀਆਂ ਵੀ ਉਹ ਕਿੰਨਾ ਚੰਗਾ ਰਾਜਾ ਸੀ। ਆਂਦੇ ਜਦੋਂ ਪੂਰੀ ਸੇਵਾ ਮੁਕੰਮਲ ਹੋ ਗਈ ਨਾ ਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਆਖਿਆ, ਮਹਾਰਾਜ ਤੁਸੀਂ ਮਹਾਨ ਸੇਵਾ ਗੁਰੂ ਘਰ ਦੀ ਕੀਤੀ ਆ ਤੇ ਤੁਹਾਡੇ ਨਾਂ ਦਾ ਕੋਈ ਪੱਤਰਾ ਕੋਈ ਬੋਰਡ ਲਾਇਆ ਜਾਵੇ। ਆਂਦੇ ਇੱਕ ਪੱਤਰਾ ਲਿਖ ਕੇ ਲਿਆਂਦਾ। ਜਦੋਂ ਮਹਾਰਾਜਾ ਕਿਉਂਕਿ ਪੜ੍ਹ ਨਹੀਂ ਜਾਣਦੇ, ਬਹੁਤ ਘੱਟ ਪੜ੍ਹੇ ਨਹੀਂ ਸੀ, ਉਹਨੇ ਆਖਿਆ ਮੈਨੂੰ ਪੜ੍ਹ ਕੇ ਸੁਣਾਓ। ਜਦੋਂ ਪੜ੍ਹ ਕੇ ਸੁਣਾਇਆ ਤੇ ਸ਼ੇਰੇ ਪੰਜਾਬ ਨੇ ਨਾਂ ਵਿੱਚ ਸਿਰ ਲਾਇਆ। ਉਹਨੇ ਆਖਿਆ ਇਹ ਪੱਤਰਾ ਜਿਹਦੇ ਵਿੱਚ ਕੋਈ ਹਉਮੈ ਹੰਕਾਰ ਦੀ ਗੱਲ ਹੋਵੇ, ਜਿਹਦੇ ਵਿੱਚ ਕੋਈ ਦੌਲਤ ਦੀ ਗੱਲ ਹੋਵੇ, ਜਿਹਦੇ ਵਿੱਚ ਕੋਈ ਸਰਕਾਰ ਦੀ ਪਕੜ ਹੋਵੇ, ਇਹ ਪੱਤਰਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਨਹੀਂ ਲੱਗੇਗਾ। ਆਂਦੇ ਤਿੰਨ ਪੱਤਰੇ ਲੈ ਕੇ ਜਾਂਦੇ ਤੇ ਜਿਹੜਾ ਤੀਸਰਾ ਪੱਤਰਾ ਸੀ ਨਾ, ਜਿਹੜਾ ਹੁਣ ਉੱਥੇ ਮੌਜੂਦ ਆ, ਤੁਸੀਂ ਜਾ ਕੇ ਕਿਤੇ ਵੇਖਿਓ, ਸਾਹਮਣੇ ਉਹ ਪ੍ਰਿੰਟ ਤੇ ਲੱਗਾ, ਉਹਦੇ ਉੱਤੇ ਲਿਖਿਆ ਕਿ ਇਹ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਆਪਣਾ ਦਾਸ ਜਾਣ ਕੇ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਕਰਾਈ, ਆਪਣੀ ਮਿਹਰ ਦਾ ਸਦਕਾ। ਗੁਰਸਿੱਖੋ, ਐਸਾ ਚੰਗਾ ਰਾਜਾ ਜਿਹੜਾ 500 ਦੀ ਦੇਗ ਰੋਜ਼ ਹਰਿਮੰਦਰ ਸਾਹਿਬ ਵਿੱਚ ਕਰਾਇਆ ਕਰਦਾ ਸੀ, ਤੇ ਜਦੋਂ ਇੱਕ ਨਾ ਉਹਦੇ ਤੋਂ ਸਹਿਬਨ ਗਲਤੀ ਹੋਈ ਨਾ, ਉਹ ਜਦੋਂ ਆਪਾਂ ਲਾਹੌਰ ਤੋਂ ਅੰਮ੍ਰਿਤਸਰ ਨੂੰ ਆਉਂਦੇ ਹਾਂ ਨਾ, ਤੇ ਤਾਰੀ ਲਾਗੇ ਪੁਲ ਇੱਕ ਬਣਿਆ, ਉਹ ਸੂਆ, ਉਹ ਸੂਏ ਦਾ ਨਾਂ ਪੁਲ ਕੰਜਰੀ, ਉੱਥੇ ਲਾਹੌਰ ਦੀ ਪ੍ਰਸਿੱਧ ਨਾਚੀ ਨਾਚ ਕਰਦੀ ਸੀ। ਉੱਥੇ ਇੱਕ ਪੀਰ ਦੀ ਸਮਾਧ ਵਾ, ਕਬਰ ਆ, ਉੱਥੇ ਜਿਹੜੇ ਲਾਹੌਰ ਦੇ ਨਚਾਰ ਲੋਕ ਆ ਨਾ, ਹਰ ਸਾਲ ਉਹ ਮੇਲਾ ਮਨਾਉਂਦੇ ਜਿਹੜੇ ਗਾਉਣ ਵਜਾਉਣ ਵਾਲੇ ਆ। ਸ਼ੇਰੇ ਪੰਜਾਬ ਹਾਥੀ ਤੇ ਚੜ ਕੇ ਆ ਰਿਹਾ ਸੀ, ਤੇ ਜਦੋਂ ਉਹ ਸੂਏ ਤੇ ਪਹੁੰਚਾ ਨਾ, ਤੇ ਉਹ ਮੇਲੇ ਵਾਲੇ ਅੱਗੇ ਹੋ ਗਏ, ਤੇ ਜਿਹੜਾ ਮੇਲੇ ਚਲਾਉਣ ਵਾਲਾ ਸੀ ਨਾ, ਉਹਨੇ ਹੱਥ ਜੋੜ ਕੇ ਆਖਿਆ ਵੀ ਮਹਾਰਾਜ, ਤੁਸੀਂ ਰੱਬੀ ਇੱਥੋਂ ਲੰਘ ਰਹੇ ਨੇ, ਸਾਡੇ ਚੰਗੇ ਭਾਗ ਆ, ਤੇ 2 ਮਿੰਟ ਸਾਡਾ ਹੀ ਇੱਥੇ ਰੰਗ ਮੇਲਾ ਵੇਹਦੇ ਜਾਓ। ਸ਼ੇਰੇ ਪੰਜਾਬ ਨੇ ਉੱਥੇ ਹਾਥੀ ਰੋਕ ਲਿਆ, ਤੇ ਮੋਰਾਂ ਨੇ ਇੱਕ ਗੇੜਾ ਲਿਆਂਦਾ, ਸ਼ੇਰੇ ਪੰਜਾਬ ਨੇ ਕੀਮਤੀ ਕੈਂਠਾ ਆਪਣੇ ਗਲ ਵਿੱਚੋਂ ਲਾਹ ਕੇ ਤੇ ਆਖਿਆ ਵੀ ਮੇਰੇ ਵਜੋਂ ਇਹ ਮੋਰਾਂ ਨੂੰ ਇਨਾਮ ਦੇ ਦਿਓ। ਬਸ ਇੰਨਾ ਕਸੂਰ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਕੋਈ ਜਾਣ ਬੁੱਝ ਕੇ ਉਹ ਮੁਜਰਾ ਵੇਖਣ ਨਹੀਂ ਸੀ ਆਇਆ, ਕੋਈ ਮਿੱਥ ਕੇ ਮੁਜਰਾ ਵੇਖਣ ਨਹੀਂ ਸੀ ਆਇਆ, ਉਹ ਤੇ ਉੱਥੋਂ ਰੱਬੀ ਲੰਘ ਰਿਹਾ ਸੀ, ਤੇ ਉਹਦੀ ਰਿਆ ਸੀ, ਉਹ ਵੇਖ 2 ਮਿੰਟ ਖਲੋ ਗਿਆ, ਤੇ ਉਹਨਾਂ ਦੇ ਕਹਿਣ ਤੇ ਉਹਨਾਂ ਦਾ ਮਾਨ ਰੱਖਦਿਆਂ, ਉਹਨਾਂ ਦਾ ਹੰਮਾ ਰੱਖਦਿਆਂ ਹੋਇਆ 2 ਮਿੰਟ ਉੱਥੇ ਉਹਨੇ ਹਾਥੀ ਰੋਕ ਲਿਆ, ਤੇ ਸਿੱਖੀ ਦੀ ਦ੍ਰਿਸ਼ਟੀ ਦੇ ਵਿੱਚੋਂ ਕਸੂਰਵਾਰ ਲਿਖਿਆ ਗਿਆ। ਇੱਕ ਸਿੰਘ ਘੋੜੇ ਤੇ ਚੜਿਆ, ਉਦੋਂ ਅਕਾਲੀ ਫੂਲਾ ਸਿੰਘ ਕਾਲ ਤਖਤ ਦੇ ਜਥੇਦਾਰ ਸੀ, ਘੋੜਾ ਭਜਾਇਆ ਤੇ ਜਾ ਕੇ ਕਾਲ ਤਖਤ ਦੇ ਜਥੇਦਾਰ ਨੂੰ ਦੱਸ ਦਿੱਤਾ, ਕਿਉਂਕਿ ਸ਼ੇਰੇ ਪੰਜਾਬ ਨੇ ਲੋਕਾਂ ਦੀ ਕਾਰਗੁਜ਼ਾਰੀ ਚੈੱਕ ਕਰਦੇ ਹੋਣਾ ਸੀ, ਪੰਚਾਇਤਾਂ ਦੇ ਦੁੱਖ ਸੁੱਖ ਸੁਣਦੇ ਹੋਣਾ ਸੀ, ਕਿਉਂਕਿ ਉਹ ਰਾਜਾ ਸੀ। ਜਿਸ ਵੇਲੇ ਜਿੰਨਾ ਚਿਰ ਨੂੰ ਉੱਥੇ ਸ਼ੇਰੇ ਪੰਜਾਬ ਪਹੁੰਚਾ ਨਾ, ਤੇ ਜਥੇਦਾਰ ਅਕਾਲ ਤਖਤ ਦਾ ਲੋਹਾ ਲਾਖਾ ਬੈਠਾ ਸੀ, ਉਹਨੇ ਇੱਕ ਹੁਕਮ ਜਾਰੀ ਕਰ ਦਿੱਤਾ, ਉਹਨੇ ਆਖਿਆ ਅੱਜ ਤੋਂ ਬਾਅਦ ਸ਼ੇਰੇ ਪੰਜਾਬ ਦੀ ਚੜ੍ਹਦੀ ਕਲਾ ਦੀ ਅਰਦਾਸ ਹਰਿਮੰਦਰ ਸਾਹਿਬ ਵਿੱਚ ਨਹੀਂ ਕੀਤੀ ਜਾਏਗੀ। ਰੋਜ਼ ਚੜ੍ਹਦੀ ਕਲਾ ਦੀ ਉਹਦੀ ਅਰਦਾਸ ਹੁੰਦੀ ਸੀ, ਅੱਜ ਤੋਂ ਬਾਅਦ ਉਹਦੀ ਗੁਰੂ ਰਾਮਦਾਸ ਦੇ ਦਰ ਵਿੱਚ ਕੋਈ ਭੇਟਾ ਕਾਬਲੇ ਕਬੂਲ ਨਹੀਂ ਹੋਏਗੀ, ਉਹਦੀ ਕੋਈ ਦੇਗ ਨਹੀਂ ਇੱਥੇ ਪ੍ਰਵਾਨ ਹੋਏਗੀ, ਜਿੰਨਾ ਚਿਰ ਉਹ ਪੰਥ ਦੇ ਕੋਲੋਂ ਤਨਖਾਹ ਨਾ ਲਵਾਵੇ, ਪੰਥ ਦਾ ਤਨਖਾਹੀਆ ਹੈ, ਕੋਈ ਸਿਪਾਹੀ ਉਹਨੂੰ ਸਲੂਟ ਨਾ ਮਾਰੇ, ਕੋਈ ਉਹਨੂੰ ਫਤਿਹ ਨਾ ਬੁਲਾਵੇ। ਗੁਰੂ ਕੇ ਸਿੱਖੋ, ਜਿਸ ਵੇਲੇ ਸ਼ੇਰੇ ਪੰਜਾਬ ਪਹੁੰਚਾ, ਜਦੋਂ ਹੁਕਮਨਾਮਾ ਉਹਨੇ ਸੁਣ ਲਿਆ ਨਾ, ਪਤਾ ਲੱਗਾ ਵੀ ਜਥੇਦਾਰ ਨੇ ਆਹ ਐਲਾਨ ਕਰ ਦਿੱਤਾ, ਕੋਈ ਸਿਪਾਹੀ ਉਹਨੂੰ ਫਤਿਹ ਨਹੀਂ ਬੁਲਾ ਰਿਹਾ, ਕੋਈ ਉਹਨੂੰ ਸਲੂਟ ਨਹੀਂ ਮਾਰਿਆ, ਉਹਨੇ ਆਖਿਆ ਵੀ ਹੁਣ ਤੇ ਉਹਨਾਂ ਚਿਰ ਤੱਕ ਗੱਲ ਬਣਨੀ ਨਹੀਂ ਜਿੰਨਾ ਚਿਰ ਤੱਕ ਜਥੇਦਾਰ ਦੇ ਪੇਸ਼ ਨਾ ਹੋਏ। ਆਂਦੇ ਜਦੋਂ ਜਥੇਦਾਰ ਦੇ ਕੋਲ ਗਿਆ ਨਾ, ਹੱਥ ਜੋੜ ਲਏ, ਉਹਨੇ ਆਖਿਆ ਉਹ ਇਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋੜਿਆਂ ਦੀ ਸਜ਼ਾ ਲੱਗੇ, ਕੋੜਿਆਂ ਦੀ। ਗੁਰੂ ਕੇ ਸਿੱਖੋ, ਉਸ ਵੇਲੇ ਅਕਾਲੀ ਫੂਲਾ ਸਿੰਘ ਨੇ ਆਖਿਆ ਉਹ ਤੇਰੀ ਕੋਈ ਵੀ ਗੱਲ ਇੱਥੇ ਸੁਣੀ ਨਹੀਂ ਜਾਣੀ, ਓਏ ਅੱਜ ਮਹਾਰਾਜੇ ਨੇ ਮੁਜਰਾ ਵੇਖਿਆ, ਕੱਲ ਨੂੰ ਤੇਰੇ ਸਰਦਾਰ ਵੇਖਣਗੇ, ਪਰਸੋਂ ਨੂੰ ਤੇਰੇ ਸਿਪਾਹੀ ਵੇਖਣਗੇ, ਤੇ ਅਗਲੇ ਦਿਨ ਇਹ ਪਰਜਾ ਵੇਖੇਗੀ, ਤੇ ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਪਰ ਸਿੱਖੋ, ਅਕਾਲੀ ਫੂਲਾ ਸਿੰਘ ਨੂੰ ਕੀ ਪਤਾ ਸੀ ਵੀ 250 ਸਾਲ ਬਾਅਦ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਮੁਜਰੇ ਲੱਗਿਆ ਕਰਨਗੇ, ਪੰਜਾਬ ਇੱਕ ਮੁਜਰਾ ਖਾਨਾ ਬਣ ਕੇ ਰਹਿ ਜਾਏਗਾ। ਅੱਜ ਤੁਸੀਂ ਵੇਖਦੇ ਜੇ ਪੰਜਾਬ ਵਿੱਚ ਕਿਸ ਤਰ੍ਹਾਂ ਘਰ ਘਰ ਵਿੱਚ ਨੰਗਾ ਨਾਚ ਹੋ ਰਿਹਾ, ਉਹ ਸਾਡੀਆਂ ਧੀਆਂ ਭੈਣਾਂ ਜਿਨ੍ਹਾਂ ਦਾ ਅਸੀਂ ਨਾਚ ਵੇਹਨੇ ਆ ਅੱਧ ਨੰਗੇ ਕੱਪੜੇ ਪਵਾ ਕੇ, ਤੇ ਕਿਤੇ ਵਚਨ ਪੜੋ ਭਾਈ ਗੁਰਦਾਸ ਜੀ ਦੇ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਤੇ ਜਿਨ੍ਹਾਂ ਦਾ ਅਸੀਂ ਨਾਚ ਗਏ ਉਹ ਸਾਡੀਆਂ ਧੀਆਂ ਭੈਣਾਂ। ਸਾਡੇ ਅੱਜ ਕਲਚਰ ਦਾ ਸਾਡੇ ਸਭਿਅਤ ਦਾ ਕੀ ਮੌਜੂ ਉਡਾਇਆ ਜਾ ਰਿਹਾ ਗੁਰੂ ਕੇ ਸਿੱਖੋ। ਜੇ ਕਿਤੇ ਘਰਾਂ ਵਿੱਚ ਤਿਆ ਟੀਵੀ ਨੇ ਗੱਲ ਪਾਇਆ, ਮੈਂ ਗੁਸਤਾਖੀ ਨਾ ਕਰਾਂ, ਟੀਵੀ ਵਿੱਚ ਚੰਗੀਆਂ ਗੱਲਾਂ ਗੁਰਬਾਣੀ ਵੀ ਆਉਂਦੀ ਆ, ਪਰ ਸਾਡੇ ਮਨ ਦੀ ਸੂਈ ਇਹ ਕਿੱਥੇ ਚਿਕਣੀ ਚਾਹੀਦੀ ਹੈ ਕਦੀ ਕਿਸੇ ਨੇ ਨੀ ਸੋਚਿਆ। ਤੇ ਜੇ ਬੱਸਾਂ ਵਿੱਚ ਚੜ੍ਹਦੀ ਤੇ ਉੱਥੇ ਟੇਬਲ ਕਾਟਾਂ ਨੇ ਗੰਦ ਪਾਇਆ, ਇੰਨੇ ਉੱਚੀ ਆਵਾਜ਼ ਵਿੱਚ ਗੀਤ ਲਾਏ ਜਾਂਦੇ ਆ। ਮੈਂ ਨਾ ਕਿਤੇ ਘੰਟਾ ਬੱਸ ਵਿੱਚ ਸਫ਼ਰ ਕਰਨਾ ਪੈ ਜੇ ਨਾ ਤੇ ਸਿਰ ਪੀੜ ਹੋਣ ਲੱਗ ਜਾਂਦਾ, ਕੰਨਾਂ ਨੂੰ ਮੁਰੰਮਤ ਕਰਾਉਣ ਦੀ ਲੋੜ ਪੈ ਜਾਂਦੀ ਆ। ਜੇ ਕਿਤੇ ਉਹ ਬੱਸ ਦੇ ਵਿੱਚ ਪਿਓ ਧੀ ਸਫ਼ਰ ਕਰਦੇ ਹੋਣ ਨਾ ਤੇ ਇੰਨੀ ਉੱਚੀ ਆਵਾਜ਼ ਵਿੱਚ ਇੰਨੇ ਗੰਦੇ ਅਸ਼ਲੀਲ ਗੀਤ ਲਾਏ ਜਾਂਦੇ ਆ। ਜੇ ਕਿਤੇ ਪਿਓ ਧੀ ਉਸ ਬੱਸ ਵਿੱਚ ਸਫ਼ਰ ਕਰਦੇ ਹੋਣ ਤੇ ਉਹ ਵਿਚਾਰੇ ਸ਼ਰਮ ਨਾਲ ਡੁੱਬ ਕੇ ਮਰਨ ਨੂੰ ਫਿਰਦੇ, ਪਰ ਵਿਚਾਰੇ ਕਰਨ ਕੀ। ਕਾਲੀ ਫੂਲਾ ਸਿੰਘ ਨੂੰ ਕੀ ਪਤਾ ਸੀ ਵੀ ਸਾਡੀ ਕੌਮ ਉੱਤੇ ਇਹੋ ਜਿਹੇ ਦਿਨ ਵੀ ਆਉਣਗੇ ਵੀ ਜਿਹੜੇ ਨਾਮ ਦੇ ਰਸੀਏ ਆ, ਜਿਹੜੇ ਗੁਰੂ ਦੇ ਪਿਆਰ ਵਾਲੇ ਆ, ਉਹ ਵੀ ਇਸ ਬੰਨੇ ਤੁਰ ਪੜਨਗੇ। ਅੱਜ ਮੈਂ ਅਕਸਰ ਮੈਂ ਵੇਹਣਾ, ਮੇਰੇ 15-20 ਪ੍ਰੋਗਰਾਮ ਤਕਰੀਬਨ ਵਿਆਹਾਂ ਦੇ ਹੁੰਦੇ ਆ। ਸਿੱਖੋ ਪਹਿਲੇ ਦਿਨ ਸਾਨੂੰ ਸਾਦੇ ਜਿੱਦਣ ਭੋਗ ਪੈਣਾ ਹੁੰਦਾ, ਜਿੱਦਣ ਸਗਨ ਵਾਲੇ ਆਉਣੇ ਹੁੰਦੇ ਆ, ਇੱਕ ਚੜ੍ਹਦੀ ਕਲਾ ਦਾ ਪਰਿਵਾਰ ਐਡੇ ਐਡੇ ਉਹਨਾਂ ਗਾਤਰੇ ਪਾਏ ਤੇ ਮੈਨੂੰ ਉਹ ਬੀਬੀਆਂ ਨੇ, ਸਿੰਘ ਸਾਹਿਬ ਅਸੀਂ ਹਰ ਮਹੀਨੇ ਬਾਬੇ ਢੱਡੀਆਂ ਵਾਲੇ ਦੀ ਸੰਗਤ ਕਰਦੇ ਹਾਂ। ਮੈਂ ਕਿਹਾ ਬੀਬੀ ਤੂੰ ਭਾਗਾਂ ਵਾਲੀ ਆ, ਕਰਮਾਂ ਵਾਲਿਆਂ ਦੀ ਕੋਈ ਸਗਰਾਤ ਟੁੱਟਣ ਨਹੀਂ ਦਿੱਤੀ। ਮੈਂ ਕਿਹਾ ਤੁਸੀਂ ਕਰਮਾਂ ਵਾਲੇ ਜੀ, ਅਸੀਂ ਸੰਗਤ ਨੂੰ ਅਸੀਂ ਲੈ ਕੇ ਜਾਂਦੇ ਹਰ ਮਹੀਨੇ। ਜਦੋਂ ਮੈਂ ਪ੍ਰੋਗਰਾਮ ਲਾ ਕੇ ਮਹਾਰਾਜ ਦਾ ਸਰੂਪ ਛੱਡਣ ਗਿਆ, ਜਿਹੜਾ ਮੁੰਡਾ ਉਹਦੀ ਚੜ੍ਹਦੀ ਕਲਾ ਵਾਲਾ ਐਡਾ ਐਡਾ ਦਾੜਾ ਉਹਦਾ ਪ੍ਰਕਾਸ਼, ਉਹ ਮੇਰਾ ਸੁਭਾਅ, ਮੈਂ ਕਿਹਾ ਅੱਜ ਤੇ ਤੂੰ ਸਾਡਾ ਦੀਵਾਨ ਲਾਇਆ ਤੇ ਕੱਲ ਨੂੰ ਕੀ ਕਰਨਾ। ਕਹਿੰਦਾ ਸਿੰਘ ਸਾਹਿਬ ਕੱਲ ਨੂੰ ਗਾਉਣ ਵਾਲੀ ਕੀਤੀ ਆ, ਰੰਗ ਮੇਲਾ ਹੋਣਾ, ਸਤਿਗੁਰੂ ਕਿਰਪਾ ਕਰੇ, ਇਹਨੂੰ ਸਿੱਖੀ ਨਹੀਂ ਆਉਂਦੇ। ਜਿਹੜਾ ਇੱਕ ਪੈਰ ਗਾਹ ਰੱਖੇਗਾ ਤੇ ਇੱਕ ਪਛਾਹ ਰੱਖੇਗਾ, ਤੁਸੀਂ ਇਹਨੂੰ ਕੀ ਆਖੋਗੇ? ਤੁਸੀਂ ਪਾਗਲ ਤੋਂ ਬਗੈਰ ਕੁਝ ਨਹੀਂ ਆਖ ਸਕਦੇ। ਗੁਰੂ ਕੇ ਸਿੱਖੋ ਆਓ, ਸਾਨੂੰ ਇਹਨਾਂ ਗੱਲਾਂ ਤੋਂ ਸਚੇਤ ਹੋਣਾ ਚਾਹੀਦਾ, ਸਾਨੂੰ ਗੁਰਮਤ ਮਰਿਆਦਾ ਦੇ ਅਨੁਸਾਰ ਵਿਆਹ ਸ਼ਾਦੀਆਂ ਕਰਨੀਆਂ ਚਾਹੀਦੇ ਆ। ਜਦੋਂ ਅਸੀਂ ਗੁਰੂ ਕੇ ਬਚਨਾਂ ਤੇ ਪਹਿਰਾ ਦੇਵਾਂਗੇ, ਸਾਡੀ ਜ਼ਿੰਦਗੀ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਤੋਟਾ ਨਹੀਂ ਆਏਗਾ ਤੇ ਸਾਨੂੰ ਕਿਸੇ ਵੀ ਦੁੱਖ ਦਾ ਸਾਹਮਣਾ ਨਹੀਂ ਕਰਨਾ ਪਏਗਾ। ਸ਼ੇਰੇ ਪੰਜਾਬ ਨੂੰ ਆਖਿਆ, ਤਿਮਲੀ ਦੇ ਰੁੱਖ ਨੂੰ ਜੱਫਾ ਪਾ ਲਾ, ਤੈਨੂੰ ਕੋਰੜੇ ਲਾਏ ਜਾਣਗੇ। ਜਦੋਂ ਕੋਰੜੇ ਲਾਉਣ ਲੱਗੇ, ਖਲਕਤ ਨੇ ਹੱਥ ਜੋੜੇ ਤੇ ਉਹਨੇ ਆਖਿਆ ਵੀ ਇਹੋ ਜਿਹਾ ਸ਼ੇਰੇ ਪੰਜਾਬ ਦੇਸ਼ ਦਾ ਰਾਜਾ ਹੋਣਾ ਚਾਹੀਦਾ। ਖਲਕਤ ਨੇ ਆਖਿਆ ਵੀ ਜਿਹੜਾ ਜਥੇਦਾਰ ਦੇ ਆਖੇ ਲੱਗ ਕੇ ਕੋਰੜਿਆਂ ਦੀ ਸਜ਼ਾ ਲੈਣ ਨੂੰ ਤਿਆਰ ਹੋ ਜੇ। ਤੇ ਉਸ ਵੇਲੇ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਆਖਿਆ ਸੀ, ਉਹ ਇਹ ਅਰਦਾਸ ਨਾ ਕਰੋ ਕਿ ਦੇਸ਼ ਦਾ ਰਾਜਾ ਹਜ ਹੋਣਾ ਚਾਹੀਦਾ। ਉਹਨੇ ਆਖਿਆ ਅਕਾਲ ਪੁਰਖ ਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਇਹ ਅਰਦਾਸ ਕਰੋ ਤੇ ਅਕਾਲ ਤਖ਼ਤ ਦਾ ਜਥੇਦਾਰ ਏਡਾ ਕੱਲਾ ਹੋਵੇ ਜਿਹੜਾ ਗਨਾਹ ਕਰਨ ਤੋਂ ਕਿਸੇ ਰਾਜੇ ਨੂੰ ਵੀ ਮਾਫ਼ ਨਾ ਕਰੇ। ਇੰਨੀਆਂ ਇੰਨੇ ਮਾਰ ਕੇ ਮਰਨ ਵਾਲਾ ਉਹ ਸ਼ੇਰੇ ਪੰਜਾਬ ਸਦਾ ਦੀ ਨੀਂਦ ਸੌਂ ਗਿਆ। ਮਹਾਰਾਣੀ ਜਿੰਦਾ, ਸਰਦਾਰ ਮੰਨਾ ਸਿੰਘ ਦੀ ਪੁੱਤਰੀ, ਜਿਹਦੇ ਵਿਆਹ ਤੇ ਉਹਨੇ ਉਹ ਸਸਤਿਆਂ ਜਮਾਨਿਆਂ ਚ 16 ਲੱਖ ਰੁਪਇਆ ਖਰਚ ਕੀਤਾ ਸੀ, ਜਿਹੜੀ ਸੋਨੇ ਦੀਆਂ ਥਾਲਾਂ ਦੇ ਵਿੱਚ ਖਾਣੇ ਖਾਇਆ ਕਰਦੀ ਸੀ, ਜਿਹੜੀ 100-100 ਗੋਲੀ ਦੇ ਨਾਲ ਸੈਰ ਜਾਇਆ ਕਰਦੀ ਸੀ, ਅੱਜ ਸਿਰ ਦਾ ਸਾਈਂ ਸਿਰ ਤੋਂ ਉੱਠ ਗਿਆ ਗੁਰੂ ਕੇ ਪਿਆਰਿਓ। ਉਹ ਮਹਾਰਾਣੀ ਜਿੰਦਾ, ਅਸਲ ਵਿੱਚ ਪਤੀ ਦੇ ਜਾਣ ਤੋਂ ਬਾਅਦ ਜਿਹੜਾ ਔਰਤ ਦਾ ਜੀਵਨ ਉਹ ਬਰਬਾਦ ਹੋ ਜਾਇਆ ਕਰਦਾ। ਉਹਨੇ ਆਖਿਆ ਚਿਖਾ ਮਰ ਰਹੀ ਹੈ, ਜਿਹੜਾ ਦਲੀਪ ਆ ਉਹ ਪੁੱਛੜਾ ਜਿੰਦਾ ਰਾਣੀ ਦੇ, ਮਨ ਕਰਦਾ ਵੀ ਅੱਜ ਵੀ ਛਾਲ ਮਾਰ ਕੇ ਸਤੀ ਜੋ ਹੋ ਜਾਵਾਂ, ਪਰ ਪੁੱਤਰ ਦਾ ਮੋਹ ਇਹ ਕੰਮ ਨਹੀਂ ਕਰਨ ਦੇਣ ਡਿਆ। ਉਹਨੇ ਆਖਿਆ ਸ਼ੇਰ ਪੰਜਾਬ ਦਾ ਸ਼ੇਰਾ, ਕਿ ਤੂੰ ਪਹਿਲਾਂ ਤੁਰ ਜਾਣਾ ਸੀ ਤੇ ਮੌਤ ਪਹਿਲਾਂ ਮੈਨੂੰ ਆਉਂਦੀ। ਉਹ ਮਹਾਰਾਣੀ ਜਿੰਦਾ ਜਿਸ ਤਰ੍ਹਾਂ ਰੋ ਰੋ ਕੇ ਵੈਣ ਕੀਰਤਨ ਪਾ ਰਹੀ ਆ, ਉਸ ਦਰਦਨਾਕ ਸਾਕੇ ਨੂੰ ਤੁਹਾਡੇ ਸਾਹਮਣੇ ਕਿਉਂ ਬਿਆਨ ਕੀਤਾ ਜਾ ਰਿਹਾ?
ਜਦੋਂ ਤਰ ਗਿਆ ਕੰਮ ਦਾ ਸ਼ੇਰ ਦੁੱਲਾ, ਜਿੰਦਾ ਰੋ ਰੋ ਦੇ ਦੁਹਾਈਆਂ ਨੇ,
ਉਹਦੇ ਵਸ ਦੇ ਸੁਰਗ
ਇੱਕ ਅਟਲ ਸੱਚਾਈ ਹੈ, ਕੋਈ ਸੱਜਣ ਵੇਲੇ ਸਿਰ ਨਾ ਆਵੇ, ਇਹ ਹੋ ਸਕਦਾ ਕੋਈ ਰਿਸ਼ਤੇਦਾਰ ਸਮੇਂ ਸਿਰ ਨਾ ਪਹੁੰਚੇ, ਪਰ ਜਿਹੜੀ ਮੌਤ ਆ ਇਹ ਅੱਖ ਦਾ ਲਹਿਮਾ ਵੀ ਇਧਰ ਉਧਰ ਨਹੀਂ ਹੋਣ ਦਿੰਦੀ, ਐਸੀ ਸੱਜਣ ਵਾ। ਕਿਸੇ ਨੇ ਬੜੀ ਅਟਲ ਸੱਚਾਈ ਆਖੀ ਆ, ਆਂਦੇ ਕੋਈ ਸਾਧੂ ਮਹਾਤਮਾ ਤਪ ਕਰ ਰਿਹਾ ਸੀ ਤੇ ਚੋਰ ਦਾ ਲਾ ਕੇ ਸਾਧੂ ਦਾ ਭੂਰਾ ਚੁੱਕ ਕੇ ਲੈ ਗਿਆ। ਉਹ ਸਾਧੂ ਉੱਠਿਆ, ਤੁਰਿਆ ਜਾ ਰਿਹਾ ਪਿੰਡ ਨੂੰ, ਅੱਗੋਂ ਕੋਈ ਬੰਦਾ ਤੁਰਿਆ ਆਉਂਦਾ ਸੀ, ਉਹਨੇ ਆਖਿਆ ਵੀ ਤੂੰ ਸਿਆਣਾ ਬੰਦਾ ਮੈਨੂੰ ਦੱਸ ਵੀ ਪਿੰਡ ਦੀਆਂ ਮੜੀਆਂ ਕਿੱਧਰ ਆ। ਉਹਨੇ ਆਖਿਆ ਇੱਧਰ ਹੀ ਆ ਬਾਬਾ ਜਦੋਂ ਤੂੰ ਤੁਰਿਆ ਜਾਂਦਾ। ਉਹਨੇ ਆਖਿਆ ਪਰ ਤੂੰ ਮੜੀਆਂ ਕਿਉਂ ਪੁੱਛਦਾ? ਆਂਦਾ ਚੋਰ ਮੇਰਾ ਕੰਬਲ ਚੁੱਕ ਕੇ ਲੈ ਗਿਆ। ਉਹਨੇ ਆਖਿਆ ਬਾਬਾ ਚੋਰ ਤੇ ਮੈਂ ਇੱਧਰ ਜਾਂਦਾ ਵੇਖਿਆ ਪਰ ਤੂੰ ਮੜੀਆਂ ਕਿਉਂ ਪੁੱਛਦਾ? ਖਾਂਦਾ ਆਖਿਰ ਇੱਥੇ ਆਏ ਜਾਂਦਾ ਤੇ ਕੰਬਲ ਲੈ ਲਾਂਗੇ ਝਗੜਾ ਕਿਹੜੀ ਗੱਲ ਦਾ? ਮੌਤ ਇੱਕ ਅਟਲ ਸੱਚਾਈ ਹੈ, ਸਰਫ ਹੈ ਸਰਫ ਹੈ ਸਦਾ ਸਦਾ ਐਵੇਂ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਮੈਂ ਪੁੱਛਿਆ ਹੀ ਲੈ ਜਾਏ। ਪਤਾ ਨੀ ਕਿਹੜੇ ਵੇਲੇ ਕਿਸ ਸਮੇਂ ਚ ਸਦਾ ਪੱਧਰ ਆ ਜਾਣਾ। ਹਾਂ ਆਦਮੀ ਹੈ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਪੁੱਛਿਆ ਸੀ, ਮਰਦਾਨਿਆ ਉਹ ਮੌਤ ਨੂੰ ਕਿੱਡੀ ਦੂਰ ਸਮਝਿਆ ਜੀ? ਆਂਦਾ ਮਹਾਰਾਜ ਅੱਜ ਦਾ ਸੂਰਜ ਵੇਖਿਆ ਕੱਲ ਦਾ ਪਤਾ ਨੀ ਵੇਖਣਾ ਕਿ ਨਹੀਂ ਵੇਖਣਾ। ਉਹ ਮਰਦਾਨਿਆ ਮੌਤ ਏਡੀ ਦੂਰ ਸਮਝੀ ਬੈਠਾ, ਮੌਤ ਏਡੀ ਦੂਰ ਨਹੀਂ ਗੀ। ਭਾਈ ਬਾਲਾ ਜੀ ਤੁਸੀਂ ਦੱਸੋ। ਉਹਨੇ ਆਖਿਆ ਮਹਾਰਾਜ ਹੁਣ ਦੀ ਘੜੀ ਵੇਖੀ ਆ, ਅਗਲੀ ਪਤਾ ਨੀ ਵੇਖਣੀ ਕਿ ਨਹੀਂ ਵੇਖਣੀ। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਮੌਤ ਬਾਲਿਆ ਮੌਤ ਨੂੰ ਤੂੰ ਹੀ ਬੜੀ ਦੂਰ ਸਮਝਿਆ, ਮੌਤ ਏਡੀ ਦੂਰ ਨੀ, ਮੌਤ ਤੇ ਤੇਰਿਆਂ ਹੱਥਾਂ ਪੈਰਾਂ ਨੂੰ ਨੇੜੇ ਆ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਤੇ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਬਚਨਾ, ਹਮ ਆਦਮੀ ਹੈ ਇੱਕ ਦਮੀ, ਮੋਹਲਤ ਮੋਹਲਤ ਨਾ ਜਾਣਾ। ਸਾ ਇੱਕ ਗਿੱਠ ਤੇ ਚਾਰ ਉਂਗਲਾਂ ਬਾਹਰ ਨੂੰ ਆਉਂਦਾ, ਪਤਾ ਨੀ ਉਹ ਵਾਪਸ ਜਾਣਾ ਕਿ ਨਹੀਂ ਜਾਣਾ। ਇੰਨੀ ਕੁ ਬੰਦੇ ਦੀ ਮਰਿਆਦ ਹੈ, ਉਹ ਸ਼ੇਰੇ ਪੰਜਾਬ ਇਹਨੇ ਮਾਰ ਕੇ ਮਾਰਨ ਵਾਲਾ ਸਦਾ ਦੀ ਨੀਂਦੇ ਸੌ ਗਿਆ। ਜਿਸ ਵੇਲੇ ਸ਼ੇਰੇ ਪੰਜਾਬ ਦੀ ਚਿਖਾ ਮੱਚ ਰਹੀ ਆ, ਆਂਦੇ ਮਾਤਮ ਛਾਇਆ ਹੋਇਆ, ਲੋਕ ਬੜੇ ਰੋ ਰਹੇ ਆ, ਇੱਧਰ ਇੱਕ ਪੰਜਾਬ ਦਾ ਬੜਾ ਵਧਾਤਾ ਸਿੰਘ ਪੀਰ ਬੜਾ ਸਿਆਣਾ ਕਵੀ ਆ, ਉਹਦਾ ਆਖਰੇ ਮਹਾਰਾਜਾ ਦੀ ਚਿਖਾ ਨੀ ਮੱਚ ਰਹੀ, ਪੰਜਾਬ ਦੀ ਕਿਸਮਤ ਸੜ ਰਹੀ ਆ। ਸੁਣੀਏ ਉਹ ਚਾਰ ਲੈਣਾ ਵਧਾਤਾ ਤੇ ਪੀਰ ਦੀਆਂ ਲਿਖੀਆਂ ਤੁਹਾਡੇ ਸਾਹਮਣੇ ਕਿਉਂ ਬਿਆਨ ਆ
ਗਏ ਥੱਲੇ ਕਰੀ ਦੇ ਜਿਵੇਂ ਤਿੜਕਦਾ ਕੱਚ, ਜੋਗੀ ਜਾਣਾ ਝੂਠ ਹੈ ਮਰਨਾ ਜਾਣੋ ਸੱਚ, ਕੋਈ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰ ਦਾ ਵੀਰ ਪੰਜਾਬੀਆਂ ਦੀ, ਉਹ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ, ਮੋਈ ਵੀਰ ਦਾ ਵੀਰ ਪੰਜਾਬੀਆਂ ਦੀ, ਕੱਲਾ ਸ਼ੇਰ ਨੀ ਸਿਖਾ ਦੇ ਵਿੱਚ ਸੜਿਆ, ਨਲ ਕੀ ਸੜਕੀ ਨਾਲ ਤਕਦੀਰ ਪੰਜਾਬੀਆਂ ਦੀ, ਉਹਦੇ ਰੰਗ ਮਹਿਲ ਵਿੱਚ ਲੋਡ ਲਿਪਣ ਗਈ ਤਸਵੀਰ ਪੰਜਾਬੀਆਂ ਦੀ, ਤੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ, ਲੱਥੀ ਲੱਥੀ ਵਜ਼ੀਰ ਪੰਜਾਬੀਆਂ, ਰੁੜੀ ਜਾਂਦੀ ਆ ਸ਼ਾਨ ਪੰਜਾਬੀਆਂ ਦੀ, ਮੈਨੂੰ ਦੱਸ ਜੀ ਮੇਰਿਆ ਢੋਲਣਾ ਵੇ ਸਾਧੂ ਕੌਣ ਕਮਾਨ ਪੰਜਾਬੀਆਂ ਦੀ, ਇਹਨੂੰ ਦੱਸੀਏ ਕਿਵੇਂ ਦੁਪਹਿਰ ਵੇਲੇ ਲੁੱਟੀ ਗਈ ਜੇ ਹੀਰ ਪੰਜਾਬੀਆਂ ਦੀ, ਕਾਲਾ ਸ਼ੇਰ ਵੀ ਸਿਖਾ ਤਕਦੀਰ ਪੰਜਾਬੀਆਂ ਦੀ, ਪੰਜਾਬ ਤਾਰਾ ਜਦੋਂ ਸੀ ਸਾਰ ਜੁੱਟਾ
شیر دی مڑی اتے آ سکینا رانی پنجابیاں دی
دلیپ آپ جانتے جی دشمنوں کی قید انگریزاں نے بندی بنا لیا سی ایک گل یاد رکھیو آندے جدو ان بالکل کلین شیو کرتا چھوٹی عمر سی انہاں دی قید میں سی جیڑی مہارانی جنداں جنہیں بڑے لاڈا تے چاواں دے نال پالیا سی ماں دی ارداس بڑی تکڑی ہوندی آ ماں دے من وچ پتر نوں ملن دی ری جک جی میرے جیدیا جی میرا مینو پتر ملے آندے کلکتے دے ہوٹل دے وچ انہیں آخری جڑی ملاقات انگریزاں نے ماں دے نال کرائی ماں دی اکھاں دی جوت پہنو گل تہاڈے سنن والی آ اس جنداں دی اکھاں دی جوت جا چکی سی جدوں آخری ملاپ کلکتے دے ہوٹل وچ ہویا نا آندے ہاتھ پھیردی پھیردی جب پتر دلیپ دے ہاتھ سر تے گیا نا جدو انہیں کیس منے ویکھے آندے اس ویلے اس جندہ نے کتاں ماری انہیں آخیا ہے دھن گرو نانک صاحب سچے پاتشاہ میرا سردار سائیں مہاراجا رنجیت سنگھ شیر پنجاب دنیا تو تیرے حکم سار تر گیا مینوں تیرے تے کوئی گلا نہ آیا میں تختاں دی مالک سا میں سو سو گولی دے نال سہر جانی سا میں سونے دے چمچے نال کھانے کھانی سا میں ریشمی دیلیاں تے سونی سا مینو جنگل وچ سونا پیا تے پتلا تے منگ کے کھانا پیا میں سب کچھ ڈر لیا میں تیرا پہاڑا منیا پر ہے تن گرو نانک پاتشاہ میرے گھروں تیری سکھی بھی تر گئی اس ویلے مہارانی جندہ نے جس طرح رو رو کے اپنے پتر دلیپ نو ایک لات پائی بھی تیری شکل دیکھن تو پہلا مینو موت آ جاندی تے او مینو چنگا سی سنیے کس طرح مہارانی جندہ نے اپنے پتر نو کیساں دی بیپتی لے کے لات پائی تسی بھی سنیو بھائی
جندہ میری دلیپ نو گھر وکڑی پا کے پہنچیا جا سر تے جا کے پیار نال ہتھ پہنچیا جا سر تے جا کے
دل پہ کیسنا جل لینی آیا کلگی تر دی مور نو دس کیوں گوایا کلگی تر دی مور نو دس کیوں
پیار نال ہتھ پہنچیا جا سر تے جا کے
کیسنا جل نینی آیا
ٹکڑے ٹکڑے پتانے نل ہاتھ پوائے ٹکڑے ٹکڑے پتانے نل ہاتھ پوائے
چرکڑیاں چوٹ کے بھی شکر منایا کل کی سردی مور نو بس کیوں گوایا کل کی سردی مور نو بس کیوں گوایا
بیٹا سکھی شکر دا تو کم ٹھیک نہیں کریا ہو گے پتر شیر دا بیٹا پتر شیر دا بیٹا چلیا
شیر پیو دے نام نو کیوں اٹا لایا کل کی سردی مور نو بس کیوں گوایا کل کی سردی مور نو بس کیوں گوایا
ہمنا جنو جے میں مرگی ہندی بد قسمت دی چکھا بھی اج نو ڈر گئی ہندی بد قسمت دی چکھا بھی اج نو ڈر گئی ہندی
اثر ہویا انہیں آخیا ماتا تیرا پتی تے میرا پتا دنیا تو تر گیا وہ واپس نہیں آ سکتا میرے اج طاقت نہیں میں تیرا گیا ہوا راج واپس لے آواں پر ماتا میں اج تیرے نال پکا وعدہ کردا کہ میں گرو نانک صاحب دی سکھی تیرے گھر وچ لے آؤں گا گرو کے سکھو ان آدھے آ سن اپدیش سر دے بساؤ ملے گا کی من اچھے نانک پھل پاؤ جیڑا اپدیش سن کے گرو کا اپدیش سن کے وڈیاں دا اپدیش سن کے سر دے جو سارے نا منہ منگیاں مرادہ گرو دے در تو ملدیاں میں کل ویر میرے ٹکسالی بھائی ملکیت سنگھ جی میں وہ گھر وکھے گیا بڑا سندر پاتشاہ نے گھر دسیا ویلی بہت تگڑی میں کہ تین ویلی بڑی تگڑی دی ہے پیچھے کمرے بنائے آنا بھی اتنے منڈیا کا ماما رہندا میں جدو کمرے چ گیا میں کہ ماما کہڑا کلین شیر فوٹو لگی سر بھی منڈیا داڑی بھی این کتری کی آدھا یہ منڈیا کا ماما میں کہ چڑھتی کلا دا کس طرح تیرے کو آدھا ہوں تین فوٹو تین میں وکھاؤں گا جو سڈے سامنے بیٹھا میرا ویر بھائی بخشیش سنگھ جی کہڑا کہڑا وہ داڑا और उस गुरु के सिख का वचन मान के इन्हें सिखी नूं अपनाया। सतगुरु कृपा करे जदों कोई गुरमति आप सिख चढ़दी कलावां हो गए ना ਉਦੋਂ ਉਹਨਾਂ ਦਾ ਅਸਰ ਦੂਜਿਆਂ ਤੇ ਜ਼ਰੂਰ ਹੋਏਗਾ। ਮੈਂ ਇਟਲੀ ਵਿੱਚ ਗਿਆ, ਇੱਕ ਘਰ ਮੈਂ ਲੰਗਰ ਛਕਣ ਗਿਆ ਤੇ ਬਾਬਾ ਜੀ ਜਦੋਂ ਮੈਂ ਲੰਗਰ ਛਕਣ ਲੱਗਾ ਤੇ ਇੱਕ ਮੁੰਡਾ ਥੋੜੀ ਥੋੜੀ ਦਾੜੀ ਉੱਤਰ ਰਹੀ ਸੀ, ਬਾਬਾ ਨੇ ਪਹਿਲਾਂ ਪਟਾਈ ਸੀ ਤੇ ਮੈਂ ਕਿਹਾ ਵੀ ਤੂੰ ਕਿਸ ਤਰ੍ਹਾਂ। ਉਹਨੇ ਭੈਣ ਨੇ ਹੀ ਦੱਸਿਆ ਵੀ ਇਹ ਮੇਰਾ ਵੀਰ ਆ, ਇਹ ਇੰਡੀਆ ਤੋਂ ਆਇਆ, ਇਹ ਕਲੀਨ ਸ਼ੇਵ ਸੀ ਤੇ ਹੁਣ ਇਹਨੇ ਦਾੜੀ ਰੱਖੀ ਆ ਤੇ ਆਪਣੇ ਭਾਈਏ ਨੂੰ ਆਂਦਾ ਵੀ ਮੈਨੂੰ ਕੰਮ ਦਵਾ। ਉਹਨੇ ਆਖਿਆ ਪਹਿਲਾਂ ਤੇਰਾ ਦਾੜਾ ਭਰਪੂਰ ਹੋ ਲੈਣ ਦੇ ਤੇ ਫਿਰ ਤੂੰ ਖੰਡੇ ਬਾਟੇ ਦਾ ਅਮਰ ਛਕੀ ਤੇ ਤੇਰੇ ਕੰਮ ਬਦਲੇ ਮੈਂ ਫਿਰ ਸੋਚੂਗਾ। ਕਹਿੋ ਕਹਿੋ ਜੇ ਸਿੱਖ ਗੁਰੂ ਕੇ ਪਿਆਰੇ ਹੈਗੇ ਆ। ਛੇ ਮਹੀਨੇ ਉਹ ਸਿੱਖ ਨੂੰ ਕੰਮ ਨੀ ਮਿਲਿਆ, ਛੇ ਮਹੀਨੇ ਇਟਲੀ ਨੂੰ ਜਾ ਕੇ ਤੇ ਉਹਨੇ ਬੜਿਆਂ ਲੋਕਾਂ ਨੇ ਉਹਨੂੰ ਪ੍ਰੇਰਨਾ ਦਿੱਤੀ, ਉਹ ਦਾੜੀ ਕਟਾ ਦੇ ਤੇ ਤੈਨੂੰ ਕੰਮ ਮਿਲ ਜੂਗਾ। ਉਹ ਟਰਾਲਾ ਚਲਾਉਣਾ ਸੀ, ਡਰਾਈਵਰ ਸੀ। ਉਹਨੇ ਆਖਿਆ ਸਿੱਖੀ ਕੇਸਾਂ ਸਵਾਸਾਂ ਨਾਲ ਲਿਦੇਗੀ, ਕੰਮ ਮਿਲੇ ਜਾਂ ਨਾ ਮਿਲੇ। ਤੇ ਜਾਪ ਸਾਹਿਬ ਦਾ ਉਹ ਵਿਆਸੀ ਸੀ ਤੇ 25-25 ਪਾਠ ਉਹ ਜਪਜੀ ਸਾਹਿਬ ਦੇ ਕਰਿਆ, ਜਾਪ ਸਾਹਿਬ ਦੇ ਕਰਿਆ ਕਰਦਾ ਸੀ। ਕਾਮ ਸੀ ਵੀ ਉਹਨੂੰ ਇੱਕ ਬੋਲੀ ਨੀ ਸੀ ਉਧਰ ਦੀ, ਟਾਲੀਆਂ ਨੂੰ ਬੋਲਣੀ ਆਉਂਦੀ। ਉਹਨੇ ਉਹਦੇ ਮੈਨੂੰ ਨਾਲ ਦੇ ਸੰਗੀਆਂ ਨੇ ਦੱਸਿਆ, ਉਹਨੇ ਆਖਿਆ ਇਹਨੇ ਇੱਕ ਦਿਨ ਗੁਰੂ ਦੇ ਚਰਨਾਂ ਚ ਅਰਦਾਸ ਕੀਤੀ, ਮਹਾਰਾਜ ਤੇਰੇ ਘਰ ਚ ਕੀ ਘਾਟਾ ਜੇ ਮੈਨੂੰ ਇਹਨਾਂ ਦੀ ਬੋਲਣੀ ਬੋਲੀ ਆ ਜਾਏ ਤੇ ਮੈਨੂੰ ਨੌਕਰੀ ਮਿਲ ਜਾਣੀ ਆ। ਆਂਦੇ ਸਾਨੂੰ ਤੇ ਇੱਕ ਬੋਲੀ ਆਉਂਦੀ ਆ ਤੇ ਇਹਨੂੰ ਤਿੰਨ ਬੋਲੀਆਂ ਇੱਥੋਂ ਦੀਆਂ ਬੋਲਣੀਆਂ ਆ ਗਈਆਂ, ਉਹਦੀ ਹੁਣ 1.5 ਲੱਖ ਰੁਪਇਆ ਤਨਖਾਹ। ਇਹੋ ਇਹੋ ਜੇ ਗੁਰੂ ਕੇ ਸਿੱਖ ਹੈਗੇ ਆ। ਇਸ ਤਰ੍ਹਾਂ ਮਹਾਰਾਣੀ ਜਿੰਦਾ ਦਾ ਆਪਣੇ ਉਸ ਬੱਚੇ ਉੱਤੇ ਅਸਰ ਹੋਇਆ। ਉਹਨੇ ਆਖਿਆ ਅੱਜ ਤੋਂ ਮਾਤਾ ਜਿਹੜਾ ਸਿਰ ਤੇ ਵੱਢਿਆ ਜਾਏਗਾ ਪਰ ਜਿਹੜੀ ਕਿਸ ਸਿੱਖੀ ਆ ਨਾ ਉਹ ਗੁਰੂ ਦੀ ਕੇਸਾਂ ਤੇ ਸਵਾਰਥਾਂ ਨਾਲ ਨਿਭੇਗੀ, ਜਿਸ ਤਰ੍ਹਾਂ ਆਪਣੀ ਮਾਂ ਦੇ ਨਾਲ ਰਾਣੀ ਜਿੰਦਾ ਦੇ ਨਾਲ ਉਹਨੇ ਕੇਸ ਰੱਖਣ ਦਾ ਪੱਕਾ ਪਰਮ ਕੀਤਾ। ਉਹਨਾਂ ਲੈਣਾ ਨੂੰ ਨੌਜਵਾਨੋ ਤੁਸੀਂ ਵੀ ਸੁਣਿਓ ਤੇ ਇਸ ਕਵਿਤਾ ਨੂੰ ਸੁਣ ਕੇ ਜੇ ਸਾਡੇ ਮਨ ਵਿੱਚ ਕੋਈ ਤਬਦੀਲੀ ਨਹੀਂ ਨਾ ਆਈ ਤੇ ਸਾਡੇ ਤੋਂ ਵੱਧ ਬਦਕਿਸਮਤ ਬੰਦਾ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਕਵਿਤਾ ਬੜੀ ਕਾਬਲੇ ਗੁਰੇ ਦਾ ਧਿਆਨ ਨਾਲ ਸੁਣਿਓ।
ਟਕ ਮਾਤ ਲਿਖਦੀ ਨੂੰ ਰੋਇਆ ਕਵਲ ਮਾਰ ਕੇ ਦਾਦਾ, ਮੈਂ ਪਾਪੀ ਬਣ ਬੈਠਾ ਜਿਸ ਨੂੰ ਪਾਰਿਆ ਸੀ ਨਾਲ ਲਾਡਾ।
ਜਾ ਰਿਹਾ
ਦੇਖੋ ਮੈਟਲੀ ਵਿਚ ਇੱਕ ਹੋਰ ਘਟਨਾ ਸੁਣੀ। ਇੱਕ ਨੌਜਵਾਨ ਨੌਕਰੀ ਕਰਨ ਗਿਆ, 6 ਮਹੀਨੇ ਉਹ ਗੁਰੂ ਕੀ ਸਿੱਖੀ ਦੇ ਵਿਚ ਰਿਹਾ ਤੇ ਗੁਰਮਤੀਆ ਸਿੱਖ ਹੁੰਦਾ ਹੋਇਆ ਮਾਇਆ ਦੇ ਲੋਭ ਲਾਲਚ ਫਸ ਕੇ ਕੰਮ ਨੀ ਸੀ ਮਿਲਦਾ। ਨਾਲ ਦੇ ਸੰਗੀਆਂ ਆਖਿਆ ਦਾੜੀ ਕਤਰਾ ਦੇ, ਸਿਰ ਕਤਰਾ ਦੇ, ਤੈਨੂੰ ਸਵੇਰੇ ਕੰਮ ਆ ਸੂਰਾਂ ਦਾ ਮੀਟ ਪੈਕ ਫੈਕਟਰੀ ਚਲਵਾ ਦੂੰਗਾ। ਗੁਰਮਤੀਆ ਸਿੱਖ ਹੁੰਦਾ ਆ, ਪੈਦਲ ਉਹ ਖਲਿਕ ਗਿਆ, ਕੰਮ ਵੀ ਮਿਲ ਗਿਆ। 10 ਦਿਨ ਕੰਮ ਕੀਤਾ ਤੇ 11ਵੇਂ ਦਿਨ ਸੁੱਤਾ ਹੀ ਨੀ ਉੱਠਿਆ। ਉਹਦੀ ਲੋਸ ਮੁੜ ਕੇ ਉੱਥੋਂ ਦੀਆਂ ਸੰਗੀਆਂ ਸਾਥੀਆਂ ਨੇ ਪੈਸੇ ਪਾ ਕੇ ਤੇ ਇੰਡੀਆ ਭੇਜੀ। ਇਸ ਕਰਕੇ ਗੁਰੂ ਕੇ ਪਿਆਰਿਓ, ਸਤਿਗੁਰੂ ਕਿਰਪਾ ਕਰੇ, ਸਿੱਖਾ ਜਦੋਂ ਤੂੰ ਸਵੇਰੇ ਉੱਠ ਕੇ ਆਪਣਾ ਸੀਸੇ ਚ ਮੂੰਹ ਤੱਕੇ ਨਾ, ਤੇਰੇ ਮੂੰਹ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਖਸ਼ਿਆ ਦਾੜਾ ਹੋਵੇ, ਉਹ ਤੇਰੇ ਸਿਰ ਤੇ ਕੇਸ ਹੋਣ, ਤੇਰੇ ਕੇਸਾਂ ਚ ਕੰਘਾ ਹੋਵੇ, ਤੇਰੇ ਸਿਰ ਉੱਤੇ ਸੁੰਦਰ ਦਸਤਾਰ ਹੋਵੇ, ਤੇਰੇ ਡੋਲੇ ਵਿੱਚ ਸਰਬਲੋ ਦਾ ਕੜਾ ਹੋਵੇ, ਤੇਰੀ ਢਾਕ ਉੱਤੇ ਸਾਹਿਬਾਂ ਦੀ ਬਖਸ਼ੀ ਤਲਵਾਰ ਹੋਵੇ, ਉਹ ਤੇਰੇ ਤੇ ਜਪ ਸਾਹਿਬ ਦੀ ਨਿਸ਼ਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਆ ਕਿਸ਼ਹਿਰਾ ਹੋਵੇ, ਤੇ ਸਵਾਸ ਸਵਾਸ ਕਲਗੀਆਂ ਵਾਲਾ ਬੈਠਾ ਸਾਡੇ ਹਿਰਦੇ ਵਿਚ ਨਜ਼ਰ ਆਵੇ, ਫਿਰ ਖਾਲਸੇ ਦੀ ਤਸਵੀਰ ਮੁਕੰਮਲ ਹੁੰਦੀ ਹੈ। ਇਹ ਦਾਤ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਤੋਂ ਸਾਰੀਆਂ ਸੰਗਤਾਂ ਨੂੰ ਮਿਲੇ। ਉਹਨਾਂ ਭੁੱਲਾਂ ਦੀ ਮਾਫ਼ੀ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਆਈਆਂ ਗੁਰਸਿੱਖ ਸੰਗਤਾਂ ਦਾ। ਸਤਿਗੁਰ ਕਿਰਪਾ ਕਰਨ ਸਾਡੇ ਗੱਡ ਕੇ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।